ਜੇ ਤੇ ਮਹਾਰਾਜ ਉਹਨਾਂ ਨੂੰ ਬਾਹ ਤੋਂ ਫੜ ਕੇ ਪੁੱਛਦੇ ਉਹ ਕੀ ਕਰਦੇ ਹੋ ਪੰਡਤ ਕਿੱਧਰ ਪਾਣੀ ਪਾਈ ਜਾਂਦੇ ਹੋ ਫਿਰ ਤੇ ਗੱਲ ਹੋਰ ਹੋਣੀ ਸੀ ਮਹਾਰਾਜ ਨੇ ਉਹਨਾਂ ਨੂੰ ਪੁੱਛਿਆ ਹੀ ਨਹੀਂ ਆਪ ਵੜ ਕੇ ਨਾ ਪਾਣੀ 'ਚ ਤੇ ਸੂਰਜਾ ਲਪਿੱਠ ਕਰ ਲਈ ਦੂਜੇ ਪਾਸੇ ਪਾਣੀ ਪਾਉਣਾ ਸ਼ੁਰੂ ਕਰਤਾ ਉਲਟ ਕਿੱਥੇ ਤੇ ਆਪ ਪੁੱਛਣਾ ਸੀ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਆ ਕੇ ਕਹਿੰਦੇ ਆਹ ਕੀ ਕਰਦਾ ਇਹ ਤੇ ਪਾਗਲ ਹੈ ਹੋਰ ਪਾਸੇ ਪਾਣੀ ਪਾਈ ਜਿਹੜੇ ਸਾਰੀ ਦੁਨੀਆ ਨੂੰ ਮਤ ਦੇਣ ਆਏ ਨੇ ਉਹਨਾਂ ਨੂੰ ਪਾਗਲ ਹੀ ਕਹਿੰਦੇ ਨੇ ਇਹਨੂੰ ਤੇ ਪਤਾ ਹੀ ਨਹੀਂ ਮਹਾਰਾਜ ਦੇ ਕੋਲ ਚਲੇ ਗਏ ਕਹਿੰਦੇ ਉਹ ਆਹ ਕੀ ਕਰਦਾ ਹੈ ਫਕੀਰਾ ਕਿੱਧਰ ਪਾਣੀ ਪਾਈ ਜਾਂਦਾ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਪੰਡਤੋ ਮੇਰੀ ਕਰਤਾਰਪੁਰ ਖੇਤੀ ਹੈ ਫਸਲ ਬੀਜ ਕੇ ਆਇਆ ਤੇ ਮੈਂ ਦੂਰ ਆ ਗਿਆ ਫਸਲ ਮਰਦੀ ਹੋਣੀ ਹੈ ਤਾਂ ਕਰਕੇ ਪਾਣੀ ਪਾੜਿਆ ਉਸੇ ਸਮੇਂ ਕਹਿਣ ਲੱਗੇ ਪੰਡਤ ਕਹਿੰਦੇ ਕਮਲਾ ਹੋ ਗਿਆ ਇੱਥੋਂ 300-400 ਕਿਲੋਮੀਟਰ ਤੋਂ ਵੀ ਵੱਧ ਕਰਤਾਰਪੁਰ ਪੈਂਦਾ ਹੈ ਉਹ ਉੱਥੇ ਤੇਰਾ ਪਾਣੀ ਕਿਵੇਂ ਪਹੁੰਚੂ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਪਹੁੰਚਦਾ ਕਹਿੰਦੇ ਨਾ ਤੇਰਾ ਪਾਣੀ ਕਿਵੇਂ ਪਹੁੰਚੂ ਕਰਤਾਰਪੁਰ ਗੁਰੂ ਨਾਨਕ ਸਾਹਿਬ ਕਹਿੰਦੇ ਪੰਡਤੋ ਨਹੀਂ ਪਹੁੰਚਦਾ ਕਹਿੰਦੇ ਨਹੀਂ ਪਹੁੰਚਦਾ ਕਹਿੰਦੇ ਜੇ ਕਰਤਾਰਪੁਰ ਨਹੀਂ ਪਹੁੰਚਦਾ ਇੱਥੋਂ ਲੱਖਾਂ ਮੀਲ ਦੂਰ ਹੈ ਸੂਰਜ ਉੱਥੇ ਕਿਵੇਂ ਪਹੁੰਚ ਜੂ ਆਖੋ ਸਤਨਾਮ
ਵਾਹਿਗੁਰੂ
ਸਮਝ ਆਉਣ ਦਾ ਤਰੀਕਾ ਵੇਖੋ ਕਿਹੋ ਜਿਹਾ ਕਮਾਲ ਇਹੋ ਜਿਹੀ ਚੋਟ ਮਾਰੀ ਹਿਰਦੇ ਵਿੰਨ ਕੇ ਰੱਖ ਲਿਆ ਕਮਾਈ ਬੋਲਦੀ ਸੀ ਜੀਵਨ ਹੋਵੇ ਉੱਚਾ ਸੁੱਚਾ ਉਹ ਫਿਰ ਬਖਸ਼ਿਸ਼ ਹੁੰਦੀ ਅਸਰ ਵੀ ਹੋਏਗਾ ਜੀਵਨ ਵਾਲੇ ਕਿਸੇ ਦਾ ਜੀਵਨ ਬਣਾ ਸਕਦੇ ਜਿਹਦਾ ਆਪਣਾ ਹੀ ਨਾ ਹੋਵੇ ਉਹ ਕਿਸੇ ਦਾ ਕੀ ਜੀਵਨ ਬਣਾ ਸਾਧ ਸੰਗਤ ਇਹੋ ਜਿਹਾ ਬਾਣ ਮਾਰਿਆ ਪੰਡਤੋ ਜੇ ਇਹ ਪਾਣੀ ਕਰਤਾਰਪੁਰ ਨਹੀਂ ਪਹੁੰਚ ਸਕਦਾ ਸੂਰਜ ਤੱਕ ਕਿਵੇਂ ਪਹੁੰਚ ਜੂ ਸੂਰਜ ਨੂੰ ਪਾਣੀ ਪਤਾ ਕਿਉਂ ਦਿੰਦੇ ਨੇ ਇਹਦਾ ਵੀ ਕਾਰਨ ਹੈ ਮੈਂ ਬੇਨਤੀ ਕਰ ਰਿਹਾ ਸੀ ਸਿੱਖਿਆ ਲੈ ਲਈਏ ਸੂਰਜ ਨੂੰ ਪਾਣੀ ਉਹ ਤਾਂ ਦਿੰਦੇ ਨੇ ਕਿਉਂਕਿ ਧਰਮਰਾਜ ਸੂਰਜ ਦਾ ਪੁੱਤਰ ਮੰਨਿਆ ਕਹਿੰਦੇ ਧਰਮਰਾਜ ਦਾ ਪਿਤਾ ਹੈ ਸੂਰਜ ਆਪਾਂ ਰੋਜ਼ ਪੜ੍ਹਦੇ ਨਹੀਂ ਰੱਬ ਕੇ ਸੁੱਤ ਕੋ ਜਮ ਤਰਾਸ ਕਹਾਂ ਜੋ ਚਰਨ ਗੁਰੂ ਚਿੱਤ ਲਾਵਤ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਚਿੱਤ ਲਾਏਗਾ ਉਹਨੂੰ ਰੱਬ ਦੇ ਸੁੱਤ ਦਾ ਕੋਈ ਡਰ ਨਹੀਂ ਭਾਵ ਰੱਬ ਕਹੀਏ ਸੂਰਜ ਸੂਰਜ ਦਾ ਪੁੱਤਰ ਧਰਮਰਾਜ ਜਿਹੜਾ ਗੁਰੂ ਦੇ ਚਰਨਾਂ ਨਾਲ ਚਿੱਤ ਲਾਏਗਾ ਉਹਨੂੰ ਧਰਮਰਾਜ ਦਾ ਕੋਈ ਡਰ ਨਹੀਂ ਬਾਣੀ ਨੇ ਮੰਨਿਆ ਹੈ ਕਿ ਸੂਰਜ ਦਾ ਪੁੱਤਰ ਹੈ ਧਰਮਰਾਜ ਰੱਬ ਕੇ ਸੁੱਤ ਕੋ ਜਮ ਤਰਾਸ ਕਹਾਂ ਗੁਰੂ ਪਿਆਰਿਓ ਸੂਰਜ ਦਾ ਪੁੱਤਰ ਹੈ ਧਰਮਰਾਜ ਉਹ ਪਾਣੀ ਤਾਂ ਪਾਉਂਦੇ ਨੇ ਸਾਡੇ ਮਾਤਾ ਪਿਤਾ ਗਏ ਨੇ ਧਰਮਰਾਜ ਦੀ ਕਚਹਿਰੀ 'ਚ ਪਿਓ ਪੁੱਤਰ ਨੂੰ ਕਹਿ ਕੇ ਮਾੜਾ ਮੋਟਾ ਸਿਫਾਰਿਸ਼ ਕਰ ਦੂਗਾ ਖੁਸਾ ਥਨਾ ਵੀ ਸਾਡੇ ਮਾਤਾ ਪਿਤਾ ਨੂੰ ਥੋੜ੍ਹੀ ਜਿਹੀ ਸਜ਼ਾ ਘੱਟ ਮਿਲੂ ਤਾਂ ਕਰਕੇ ਸੂਰਜ ਨੂੰ ਪਾਣੀ ਪਾਉਂਦੇ ਨੇ ਵੀ ਪੁੱਤਰ ਨੂੰ ਸਿਫਾਰਿਸ਼ ਕਰ ਦੂ ਮਾੜੀ ਮੋਟੀ ਵੀ ਇਹਨਾਂ ਨੂੰ ਨਾ ਕੁਝ ਕਹਿ ਦੇ ਮੁੰਡੇ ਬੜੀ ਸੇਵਾ ਕਰਦੇ ਨੇ ਮੈਂ ਬੇਨਤੀ ਕਰਦਾ ਉਹ ਹਿੰਦੂ ਮਰਨ ਤੋਂ ਬਾਅਦ ਵੀ ਪਾਣੀ ਪਾਈ ਜਾਂਦੇ ਨੇ ਅਸੀਂ ਜਿਉਂਦਿਆਂ ਦੀ ਸੇਵਾ ਨਹੀਂ ਕਰਦੇ ਜ਼ਰੂਰੀ ਫਰਜ਼ ਹੈ ਸਾਡਾ ਕਿ ਮਾਤਾ ਪਿਤਾ ਦੀ ਸੇਵਾ ਕਰੀਏ ਮਾਤਾ ਪਿਤਾ ਦੀ ਸੇਵਾ ਬੜੀ ਮਹਾਨ ਹੈ ਕਰਨੀ ਚਾਹੀਦੀ ਹੈ ਇਹ ਸਾਡਾ ਫਰਜ਼ ਹੈ ਮਾਈ ਸਰਖਾਨਾ ਨੂੰ ਕੱਢਤਾ ਘਰੋਂ ਸਾਰੀ ਜ਼ਿੰਦਗੀ ਬੱਚਿਆਂ ਵਾਸਤੇ ਲਾਤੀ ਜਦੋਂ ਸੇਵਾ ਕਰਨ ਦੇ ਮੌਕਾ ਆਇਆ ਉਦੋਂ ਘਰੋਂ ਕੱਢਤਾ ਮਾਤਾ ਫਿਰ ਰੋਇਆ ਕਰੇ ਸਰੀਰ ਅੱਧਾ ਰਹਿ ਗਿਆ ਰੋ ਰੋ ਕੇ ਮਰਨ ਕਿਨਾਰੇ ਪਹੁੰਚ ਗਈ ਬਿਮਾਰੀਆਂ ਲੱਗ ਗਈਆਂ ਜਦੋਂ ਫਿਕਰ ਹੋਵੇ ਨਾ ਅੰਦਰ ਫਿਰ ਬਿਮਾਰੀਆਂ ਲੱਗਦੀਆਂ ਨੇ ਰੋਗ ਉਦੋਂ ਪੈਦਾ ਹੁੰਦਾ ਜਦੋਂ ਮਨ ਬਿਮਾਰ ਹੈ ਜੇ ਮਨ ਕਾਇਮ ਹੈ ਫਿਰ ਸਰੀਰ ਵੀ ਕਾਇਮ ਹੈ ਪਰ ਜੇ ਫਿਕਰ ਬਹੁਤੇ ਪੈ ਜਾਣ ਫਿਰ ਬਿਮਾਰੀਆਂ ਆ ਜਾਂਦੀਆਂ ਹੁਣ ਸਾਧ ਸੰਗਤ ਅੱਜ ਮਾਤਾ ਬਿਮਾਰ ਹੋ ਗਈ ਮੰਜੇ ਤੇ ਪਈ ਹੈ ਇੱਕ ਗੁਰਸਿੱਖ ਲੱਗਿਆ ਕੋਲੋਂ ਦੀ ਲੰਘਣ ਕੱਖਾਂ ਦੀ ਛੱਪਰੀ ਬਣਾ ਕੇ ਰਹਿੰਦੀ ਹੈ ਉਹਦੇ 'ਚ ਮਾਤਾ ਪਾਣੀ ਪੀਣਾ ਪਾਣੀ ਪਿਆਇਆ ਹਾਏ ਹਾਏ ਕਰਦੀ ਨੂੰ ਤੱਕਿਆ ਮਾਂ ਕਿਉਂ ਰੋਨੀ ਹੈ ਮੇਰੇ ਪੁੱਤਰਾਂ ਨੇ ਘਰੋਂ ਕੱਢਤਾ ਮਾਤਾ ਰੋ ਕੇ ਤੈਨੂੰ ਆਪਣਾ ਨਹੀਂ ਬਣਾ ਲੈਣਗੇ, ਜੇ ਤਰਸ ਕਰਨਾ ਹੁੰਦਾ ਪਹਿਲਾਂ ਹੀ ਕਰ ਲੈਂਦੇ। ਤੂੰ ਹਰ ਸਮੇਂ ਪੁੱਤਰਾਂ ਨੂੰ ਯਾਦ ਕਰਦੀ ਰਹਿੰਦੀ ਹੈ, ਪੁੱਤਰਾਂ ਨੂੰ ਯਾਦ ਕਰ ਕਰਕੇ ਰੋਨੀ ਹੈ, ਇਹਦੇ ਨਾਲ ਤੇਰਾ ਕੁਝ ਸਵਰਨਾ ਨਹੀਂ। ਮਾਤਾ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦੇ, ਬਾਜਾਂ ਵਾਲੇ ਆਪ ਆ ਜਾਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਹੜੇ ਬਾਜਾਂ ਵਾਲੇ? ਛੇਵੇਂ ਪਾਤਸ਼ਾਹ ਵੀ ਬਾਜ ਰੱਖਦੇ ਸੀ, ਉਦੋਂ ਛੇਵੇਂ ਪਾਤਸ਼ਾਹ ਬਾਜਾਂ ਵਾਲੇ ਉਹ ਵੀ ਬਾਜ ਰੱਖਦੇ ਸੀ ਮਹਾਰਾਜ ਵੀ। ਤੇ ਸਾਧ ਸੰਗਤ ਕਹਿੰਦੇ ਮਾਤਾ ਜਿੰਨਾ ਪੁੱਤਰਾਂ ਨੂੰ ਯਾਦ ਕਰਨੀ ਹੈ ਨਾ, ਇੰਨਾ ਸਮਾਂ ਤੂੰ ਸਤਿਗੁਰਾਂ ਨੂੰ ਯਾਦ ਕਰਿਆ ਕਰ। ਕਹਿੰਦੀ ਕੀ ਜਪਿਆ ਕਰਾਂ? ਮਾਤਾ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਇੱਕ ਦਿਨ ਮਹਾਰਾਜ ਜ਼ਰੂਰ ਆਉਣਗੇ। ਮਾਤਾ ਕਰਤੇ ਸਹੀ ਸ਼ੁਰੂ, ਦਸ ਕੁ ਦਿਨਾਂ ਪਿੱਛੋਂ ਗੁਰਸਿੱਖ ਫੇਰ ਆਇਆ, ਚਿਹਰੇ 'ਤੇ ਰੰਗ ਚੜ ਗਿਆ, ਜਲਾਲ ਆ ਗਿਆ, ਜਪਣਾ ਸ਼ੁਰੂ ਕਰਤਾ ਨਾ, ਸ਼ੁਰੂਆਤ ਕਰਾ ਗਿਆ ਗੁਰਸਿੱਖ। ਸ਼ੁਰੂਆਤ ਕਰਨੀ ਪੈਂਦੀ ਹੈ ਪਹਿਲਾਂ ਵਾਹਿਗੁਰੂ ਵਾਹਿਗੁਰੂ ਤੋਂ। ਕਈ ਕਹਿਣਗੇ ਦਸਵਾਂ ਦੁਆਰ ਕਦੋਂ ਖੁੱਲੂ? ਇੱਕ ਮੈਨੂੰ ਮਿਲਿਆ ਕਹਿੰਦਾ ਬਾਬਾ ਜੀ ਦਸਵਾਂ ਦੁਆਰ ਕੀ ਹੁੰਦਾ? ਮੈਂ ਕਿਹਾ ਕਿਉਂ ਨਹੀਂ ਜੀ? ਕਹਿੰਦਾ ਤੁਸੀਂ ਕਈ ਵਾਰੀ ਮੈਂ ਸੁਣਿਆ ਹੈ ਵੀ ਦਸਵਾਂ ਦੁਆਰ ਬਾਰੇ ਗੱਲਾਂ ਚੱਲਦੀਆਂ ਨੇ, ਮਹਾਂਪੁਰਖਾਂ ਦੇ ਬੜੇ ਬਚਨ ਸੁਣਦੇ ਹਾਂ ਵੀ ਦਸਵੇਂ ਦੁਆਰ 'ਤੇ ਸੁਰਤੀ ਪਹੁੰਚ ਜਾਂਦੀ ਹੈ, ਦਸਵਾਂ ਦੁਆਰ ਖੁੱਲ੍ਹਦਾ, ਤ੍ਰਿਕੁਟੀ ਖੁੱਲ੍ਹਦੀ ਹੈ। ਮੈਂ ਇਹਨੂੰ ਬੇਨਤੀ ਕੀਤੀ, ਮੈਂ ਕਿਹਾ ਤੂੰ ਕੋਈ ਨਿਤਨੇਮ ਕਰਦਾ? ਹਾਂ, ਦਸਵੇਂ ਦੁਆਰ ਦੇ ਇੰਨਾ ਮਗਰ ਕਿਉਂ ਪਿਆ? ਨਿਤਨੇਮ ਕਿੰਨਾ ਕਰਦਾ? ਕਹਿੰਦਾ ਬਾਬਾ ਜੀ ਪੰਜ ਬਾਣੀਆਂ ਪੜ੍ਹਦਾ, ਸੁਖਮਨੀ ਸਾਹਿਬ ਪੜ੍ਹਦਾ, ਚੌਪਈ ਸਾਹਿਬ ਦੇ 11 ਪਾਠ ਕਰਦਾ, ਪੁੱਛਦਾ ਤਾਂ ਹਾਂ ਕਿਤੇ ਦਸਵੇਂ ਤੋਂ ਗਾਂਹ ਹੀ ਨਾ ਲੰਘ ਜਾ। ਫਿਰ ਕਹਿੰਦੇ ਮੁੜਨਾ ਔਖਾ ਹੋ ਜੇ, ਇਹ ਵੀ ਹੋਮੇ ਆ ਸਾਡੇ ਅੰਦਰ। ਕਹਿੰਦੇ ਕਿਤੇ ਗਾਂਹ ਹੀ ਨਾ ਲੰਘ ਜਾ ਦਸਵੇਂ ਤੋਂ। ਗੁਰੂ ਪਿਆਰੇ ਹੋ, ਹਾਲ ਸਾਡਾ ਵੀ ਇਹ ਸਹੀ ਹੈ, ਅੱਬਲ ਤੇ ਕਰਦੇ ਹੀ ਨਹੀਂ, ਜੇ ਕਰੀਏ ਫਿਰ ਬਹੁਤਾ ਹੀ ਲੋਕ ਵਿਖਾਵਾ। ਸਾਧ ਸੰਗਤ ਮਾਤਾ ਨੇ ਜਪਣਾ ਸ਼ੁਰੂ ਕਰਤਾ, ਰੰਗ ਚੜ ਗਿਆ। ਮਾਤਾ ਹੁਣ ਕੀ ਹਾਲ ਹੈ ਤੇਰਾ? ਕਹਿਣ ਲੱਗੀ ਹੁਣ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਰਾਤ ਪੈ ਜਾਂਦੀ ਤੇ ਕਦੋਂ ਦਿਨ ਚੜ ਜਾਂਦਾ। ਜੀਵਨ ਬਣਾ ਗਿਆ ਨਾ, ਕਮਾਈ ਵਾਲਾ ਸੀ, ਰਾਹ ਦੱਸ ਗਿਆ, ਰਾਹ ਵੀ ਉਹ ਦੱਸ ਗਿਆ ਜਿਹੜਾ ਸਹੀ ਸੀ। ਕੋਈ ਕੁਰਾਹੇ ਪਾਉਣ ਵਾਲਾ ਮਿਲ ਜਾਂਦਾ ਨਾ ਜਦੋਂ, ਉਹ ਜੀਵਨ ਬਰਬਾਦ ਕਰ ਦਿੰਦਾ, ਪਰ ਜਦੋਂ ਕੋਈ ਸਹੀ ਰਾਹ ਵਿਖਾਉਣ ਵਾਲਾ ਮਿਲ ਜੇ ਉਹ ਸਾਡੇ ਵਿਗੜੇ ਹੋਏ ਜੀਵਨ ਨੂੰ ਸਵਾਰ ਦਿੰਦਾ। ਗੁਰਮਤ ਦਾ ਰਾਹ ਦੱਸਣ ਵਾਲੇ, ਖੋਟੀ ਮਤ ਦਾ ਨਾਸ਼ ਕਰਨ ਵਾਲੇ। ਸਾਧ ਸੰਗਤ ਹੁਣ ਐਸੀ ਕਿਰਪਾ ਹੋਈ, ਸਾਰਾ ਸਾਰਾ ਦਿਨ ਜਪਦੀ ਹੈ, ਸਾਰੀ ਸਾਰੀ ਰਾਤ ਜਪਦੀ ਹੈ, ਹਰ ਸਮੇਂ ਸਿਮਰਨ ਕਰਦਿਆਂ ਦਿਨ ਤੇ ਰਾਤ ਬਤੀਤ ਹੁੰਦਾ ਹੈ। ਮਾਤਾ ਹੁਣ ਕਿਵੇਂ ਹੈ? ਹੁਣ ਤੇ ਨਾਮ ਦੀ ਖੁਮਾਰੀ ਚੜ ਗਈ। ਕੀ ਆਖਿਆ ਗੁਰਸਿੱਖ ਨੂੰ? ਭਾਈ ਸਾਹਿਬ ਗੁਰੂ ਦਾ ਨਾਂ ਤੇ ਦੱਸ ਗਏ, ਉਹ ਗੁਰੂ ਦੇ ਦਰਸ਼ਨ ਕਦੋਂ ਹੋਣਗੇ? ਮਾਤਾ ਜਿੱਦਣ ਤੇਰੇ ਅੰਦਰ ਪੂਰੀ ਭਾਵਨਾ ਹੋ ਗਈ ਨਾ, ਬਣ ਗਈ, ਉਦਣ ਮਹਾਰਾਜ ਆਪੇ ਤੈਨੂੰ ਇੱਥੇ ਦਰਸ਼ਨ ਦੇਣ ਵਾਸਤੇ ਆ ਜਾਣਗੇ। ਕਹਿੰਦੀ ਜੇ ਆਉਣਗੇ ਮੇਰੇ ਕੋਲ ਤੇ ਭੇਟਾ ਵੀ ਕੋਈ ਨਹੀਂ। ਭੇਟਾ? ਮਾਤਾ ਕੁਝ ਵੀ ਭੇਟਾ ਰੱਖ ਦੇਂਗੀ, ਮਹਾਰਾਜ ਪ੍ਰਵਾਨ ਕਰ ਲੈਣਗੇ। ਮਾਇਆ ਦੀ ਲੋੜ ਨਹੀਂ ਉਹਨਾਂ ਤੇ, ਪਿਆਰ ਦੀ ਲੋੜ ਹੈ। ਗੋਬਿੰਦ ਭਾਓ ਭਗਤ ਦਾ ਭੁੱਖਾ। ਕਹਿੰਦੇ ਮਾਈ ਸਰਖਾਨਾ ਨੇ ਫਿਰ ਇੱਕ ਖੇਸ ਬਣਾਇਆ, ਆਪਣੇ ਹੱਥੀਂ ਬੁਣਿਆ, ਆਪਣੇ ਹੱਥੀਂ ਬੜੀ ਰੀਝ ਨਾਲ ਇੱਕ ਖੇਸ ਤਿਆਰ ਕੀਤਾ। ਕੱਲੀ ਕੱਲੀ ਤੰਦ ਪਾਉਂਦਿਆਂ ਵਾਹਿਗੁਰੂ ਵਾਹਿਗੁਰੂ ਜਪਿਆ, ਉਹ ਐਸਾ ਖੇਸ ਬਣਾਇਆ, ਮਹਾਰਾਜ ਨੂੰ ਯਾਦ ਕਰਿਆ ਕਰੇ, ਵੈਰਾਗ ਦਾ ਜਲ ਵਗਦਾ। ਜਿਉਂ ਜਿਉਂ ਖੇਸ ਤਿਆਰ ਹੁੰਦਾ, ਅੰਦਰਲੀ ਤੜਫ ਵੀ ਵੱਧਦੀ ਜਾ ਰਹੀ ਹੈ, ਅੰਦਰਲੀ ਤੜਫ ਵੱਧਦੀ ਜਾ ਰਹੀ ਹੈ। ਕਦੋਂ ਉਹ ਘੜੀਆਂ ਆਉਣਗੀਆਂ, ਕਦੋਂ ਉਹ ਸਮਾਂ ਆਏਗਾ, ਕਦੋਂ ਮੈਨੂੰ ਮਹਾਰਾਜ ਦੇ ਦਰਸ਼ਨ ਹੋਣਗੇ, ਕਦੋਂ ਆਵੇਂਗੀ ਬੁੱਤੇ ਨੀ ਭਾਗਾਂ ਵਾਲੀਏ। ਕਿਹੜੀ ਰੁੱਤ ਚੰਗੀ ਹੈ? ਉਹੀ ਰੁੱਤ ਚੰਗੀ ਹੈ ਜਦੋਂ ਸਤਿਗੁਰਾਂ ਦੇ ਦੀਦਾਰ ਹੁੰਦੇ, ਉਹੀ ਮਹੀਨਾ ਚੰਗਾ ਜਦੋਂ ਮਹਾਰਾਜ ਦੇ
ਦੀਦਾਰ,
ਉਹੀ ਘੜੀ ਚੰਗੀ ਹੈ ਜਦੋਂ ਮਹਾਰਾਜ ਦੇ। ਮਾੜੀ ਘੜੀ ਕਿਹੜੀ? ਉਹੀ ਮਾੜਾ ਸਮਾਂ ਜਦੋਂ ਮਨਮੁੱਖਾਂ ਦੀ ਸੰਗਤ ਹੁੰਦੀ, ਜਦੋਂ ਦੁਸ਼ਟਾਂ ਦੀ ਚੌਂਕੜੀ ਨਾਲੇ ਤਾਸ਼ ਚੱਲਦੀ ਹੈ ਨਾਲੇ ਨਿੰਦਿਆ ਚੱਲਦੀ ਹੈ, ਉਹਨਾਂ ਦੇ ਵਿੱਚ ਖੜਾ ਕੰਨ ਰਸ ਲੈ ਰਿਹਾ, ਉਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਉਹਨਾਂ ਦੀਆਂ ਗੱਲਾਂ ਸੁਣ ਰਿਹਾ ਨਾ, ਉਹ ਗੁਰੂ ਨੂੰ ਵੀ ਨਹੀਂ ਬਖਸ਼ਦੇ, ਰੱਬ ਨੂੰ ਵੀ ਗੱਲਾਂ ਕਰਦੇ ਨੇ, ਮਖੌਲ ਕਰਦੇ ਨੇ, ਉਹਨਾਂ ਵਿੱਚ ਖੜਾ ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਉਹ ਸਮਾਂ ਕਿਸੇ ਲੇਖੇ 'ਚ ਨਹੀਂ ਪੈਂਦਾ। ਜਦੋਂ ਸਿਨਮੇ ਹਾਲ ਵਿੱਚ ਜਾਂਦੇ ਹਾਂ ਉਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ, ਜਿਹੜਾ ਸਮਾਂ ਉੱਥੇ ਲੰਘ ਰਿਹਾ ਉਹ ਬਰਬਾਦ ਹੋ ਰਿਹਾ। ਕਿਹੜੀ ਘੜੀ? ਸਾਈ ਘੜੀ ਸਹੁ ਨਾਲ। ਕਿਹੜੀ ਰੁੱਤ ਚੰਗੀ ਹੈ? ਕਿਹੜਾ ਸਮਾਂ ਚੰਗਾ ਜਿਹੜਾ ਉਹਦੇ ਨਾਲ ਬਤੀਤ ਹੋ ਜਾਵੇ? ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ?
ਵਾਹਿਗੁਰੂ
ਬਸੰਤ ਬੜੀ ਆਈ, ਬਸੰਤ ਰੁੱਤ ਵੀ ਵੱਡ ਵੱਡ ਖਾਂਦੀ ਉਹਦੇ ਦਰਸ਼ਨਾਂ ਤੋਂ ਪਹਿਲਾਂ। ਜਿਵੇਂ ਮਹਾਰਾਜ ਕਹਿੰਦੇ ਨੇ ਬਾਜਾਂ ਵਾਲੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿ, ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ
ਰਹਿਣਾ,
ਜਿਹੜੀਆਂ ਤੇਰੀ ਯਾਦ ਤੋਂ ਬਿਨਾਂ ਰਜਾਈਆਂ ਲੈਂਦੇ ਆ ਨਾ, ਉਹ ਰਜਾਈ ਠੰਡ ਦੂਰ ਨਹੀਂ ਕਰਦੀ। ਉਹ ਤੇ ਜਿਵੇਂ ਨਾਗ ਡੰਗ ਮਾਰਦੇ ਨੇ, ਰਜਾਈ ਵੀ ਡੰਗ ਮਾਰਦੀ ਆ। ਸਤਨਾਮ
ਸ੍ਰੀ ਵਾਹਿਗੁਰੂ।
ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ
ਸਹਿਣਾ।
ਸਾਧ ਸੰਗਤ ਜੀ, ਉਹ ਕਿਤੇ ਉਹਦੇ ਪਿਆਰ ਦਾ ਪਿਆਲਾ, ਗੁਰੂ ਦੇ ਦੀਦਾਰ ਦੇ ਜੋ ਦਰਸ਼ਨਾਂ ਦੀ ਪਿਆਸ ਹੋਵੇ ਜਿਨ੍ਹਾਂ ਦੇ ਅੰਦਰ, ਜਦੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਮਾਣਦੇ ਨੇ, ਜਿਹੜਾ ਸਤਿਗੁਰਾਂ ਦੇ ਦੀਦਾਰ ਵਿੱਚ ਆਨੰਦ ਹੈ, ਉਹ ਹੋਰ ਕਿਸੇ ਚੀਜ਼ 'ਚੋਂ ਆਨੰਦ ਨਹੀਂ ਆਉਂਦਾ। ਤੇਰੇ ਦਰਸ਼ਨਾਂ ਤੋਂ ਬਿਨਾਂ ਕੁਝ ਵੀ ਖਾਂਦਾ ਮੈਂ, ਕੁਝ ਵੀ ਪੀਂਦਾ, ਉਹ ਇੰਜ ਹੈ ਜਿਵੇਂ ਬਿੰਗ ਕਸਾਈਆਂ ਦਾ ਸਹਿਣਾ। ਸੂਰ ਨੂੰ ਜਦੋਂ ਮਾਰਿਆ ਜਾਂਦਾ ਨਾ, ਸੂਰ ਨੂੰ ਕਸਾਈ ਮਾਰਦੇ ਨੇ, ਜਿਸ ਜਿਹੜਾ ਸੂਕਰ ਹੈ ਉਹਨੂੰ ਤੁਸੀਂ ਕਿਰਪਾਨ ਮਾਰੋ, ਫਿਰ ਦੁਬਾਰਾ ਮਿਲ ਜਾਂਦਾ, ਫੱਟ ਨਹੀਂ ਰਹਿੰਦਾ, ਫਿਰ ਮਿਲ ਜਾਂਦਾ। ਤਲਵਾਰ ਮਾਰੋਗੇ ਫਿਰ ਮਿਲ ਜਾਂਦਾ, ਪਰ ਇੱਕ ਸੂਆ ਹੁੰਦਾ ਜਿਹੜਾ ਮਾਰਨਾ ਪੈਂਦਾ, ਉਹ ਸਿੱਧਾ ਉਹਦੇ ਦਿਲ ਵਿੱਚ ਛੇਕ ਪੈਂਦਾ ਤਾਂ ਸੂਰ ਮਰਦਾ, ਉਂਝ ਸੂਰ ਮਰਦਾ ਨਹੀਂ। ਉਹਨੂੰ ਕਹਿੰਦੇ ਨੇ ਬਿੰਗ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇਰੇ ਤੋਂ ਬਿਨਾਂ ਜਲ ਪਾਣੀ ਪ੍ਰਸ਼ਾਦਾ ਛਕਣਾ, ਜਿਹੋ ਜਿਹਾ ਬਿੰਗ ਕਸਾਈਆਂ ਦਾ ਸਹਿਣਾ ਬਰਾਬਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਜਿਵੇਂ ਕਹਿ ਰਹੇ ਨੇ, ਉਹੀ ਸਮਾਂ ਉਹੀ ਘੜੀਆਂ ਉਹੀ ਪਲ ਸੁਹਾਵਣੇ ਨੇ। ਕਿਹੜੇ? ਜਿਵੇਂ ਮਾਈ ਸਰਖਾਨਾ ਕਹਿ ਰਹੀ, ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ?
ਵਾਹਿਗੁਰੂ।
ਹੋਣਗੇ ਦੀਦਾਰ ਗੁਰਾ, ਸਾਰੇ ਬੋਲਿਆ ਕਰੋ, ਸਾਰੇ ਜੇਬਾਂ ਪਵਿੱਤਰ ਕਰਿਆ ਕਰੋ, पता साड़ी जिंदगी विच भी कदे ओ रोता वे सानू भी किते दर्शन हो जाए माई सरखाना बेनतियां कर दी है आपा भी करनी है बोल के कर लो हौली हौली मन भी बोलेगा जीभ ते बोले कई जीभ तो भी नहीं पढ़ते कई जीभ नाल भी नहीं बोलते पता क्यों नहीं बोलते ओ ता नहीं बोलते भी जे असी बोलना फिर तुसी कादे वास्ते हो आखो भी तुसी बैठे हो बोली चलो अपने आप वास्ते बेनती करो खुद धारना विच अपना भी साइन हो जाता फिर आखो
सतनाम
हाजरी लग जाती है फिर कट्ठे ही फरियाद जे करिए ना जिमें दवान लैन जेड़े आउंदे ने ओ कट्ठे करके लिआउंदे ने काफी जणियां नूं भी खरे ज्यादा बंदियां नूं वेख के दवान दे देणगे भी ट्रक भर के आया साध संगत एक लिस्ट बन के अरदास जाए साड़ी सारयां दी जाए संगत ही फिर वो मोड़दा नहीं विच संगत हर प्रभ वसै जी आओ अपने आप वास्ते भी करिए प्यारे जी होणगे माता सतगुरां नूं याद करदी है सत संगत छेवें पातशाह गुरु हरगोबिंद साहिब महाराज साईं दास जी दे कोल आए भाई की डरोली महाराज दा आउणा सुनिया किसे ने आके दसिया छेवें पातशाह आए ने बड़ी खुशी होई भाग जाग पे हुण दर्शन होणगे हुण सतगुरां दे दीदार होणगे किन्नी तांग है मन विच किन्ना प्यार गुरमुखो जरा क सोचो धन वो अखां होणगियां जिहड़े कलगीधर पिता दे दीदार करदियां धन होणगियां वो अखां जिहड़ियां सतगुरां दे दर्शन करदियां होणगियां हुण वेखो जिन्हां नूं दर्शन हुंदे ने चाह हुंदा है ਹੁਣ ਅਸੀਂ ਕਈ ਵਾਰੀ ਮੈਂ ਵੇਖਿਆ ਚਲੋ ਬੜਾ ਰੋਕੀਦਾ ਫਿਰ ਵੀ ਨਹੀਂ ਰੁਕਦਾ ਮਨ ਫਿਰ ਵੀ ਰੋਣ ਲੱਗ ਪੈਂਦਾ ਕਈ ਵਾਰੀ ਅੱਖਾਂ 'ਚੋਂ ਪਾਣੀ ਵੀ ਅੱਜ ਤੋਂ ਆਪਣੇ ਮਹਾਂਪੁਰਖਾਂ ਨੂੰ ਯਾਦ ਕਰਦੇ ਮਹਾਂਪੁਰਖਾਂ ਦੇ ਦਰਸ਼ਨਾਂ ਵਿੱਚ ਕਿੰਨਾ ਆਨੰਦ ਹੈ ਉਹ ਤੇ ਉਹਦੇ ਪਿਆਰੇ ਨੇ ਉਹਦੇ ਦਰਸ਼ਨਾਂ 'ਚ ਕਿੰਨਾ ਕੁ ਆਨੰਦ ਹੋਏਗਾ ਕਿੰਨੀ ਖਿੱਚ ਹੋਏਗੀ ਕਿੰਨੀ ਕੁ ਕਸ਼ਿਸ਼ ਹੋਏਗੀ ਉਹਦੇ ਦਰਸ਼ਨਾਂ ਵਿੱਚ ਸਤ ਸੰਗਤ ਮਹਾਰਾਜ ਦੇ ਦਰਸ਼ਨ ਹੋਣੇ ਨੇ ਭਾਗ ਜਾਗ ਪਏ ਉਹ ਟਾਈਮ ਆ ਗਿਆ ਉਹ ਘੜੀ ਆ ਗਈ ਜਿਹਨੂੰ ਬੜੇ ਚਿਰ ਤੋਂ ਉਡੀਕਦੀ ਸੀ ਮਾਈ ਸਰਖਾਨਾ ਕਿਸੇ ਨੇ ਆ ਕੇ ਦੱਸਿਆ ਬਸ ਫਿਰ ਤੁਰਪੀ ਪ੍ਰਸ਼ਾਦੇ ਪਕਾਲੇ ਹੋਰ ਤੇ ਕੁਝ ਹੈ ਨਹੀਂ ਮਿੱਸੇ ਪ੍ਰਸ਼ਾਦੇ ਪਕਾਏ ਇੱਕ ਪੌਣੇ ਚ ਬੰਨੇ ਇੱਕ ਚਾਦਰ ਜਿਹੜੀ ਉਹ ਖੇਸ ਬੁਣਿਆ ਸੀ ਆਪਣੇ ਹੱਥੀਂ ਉਹ ਖੇਸ ਲੈ ਕੇ ਛੇਵੇਂ ਪਾਤਸ਼ਾਹ ਵੱਲ ਤੁਰਪੀ ਹੱਥ ਵਿੱਚ ਉਹ ਪ੍ਰਸ਼ਾਦੇ ਫੜੇ ਹੋਏ ਨੇ ਪੌਣੇ ਚ ਲਪੇਟੇ ਹੋਏ ਨੇ ਤੁਰੀ ਜਾ ਰਹੀ ਹੈ ਵਾਹਿਗੁਰੂ ਦਾ ਜਾਪ ਹੋ ਰਿਹਾ ਰਸਤੇ ਵਿੱਚ ਸੰਗਤਾਂ ਮਿਲੀਆਂ ਰਸਤੇ ਵਿੱਚ ਸੰਗਤ ਮਿਲੀ ਕਈਆਂ ਦੇ ਕੋਲ ਸੋਨੇ ਦੇ ਕੰਗਨ ਨੇ ਮਹਾਰਾਜ ਨੂੰ ਭੇਟ ਕਰਨ ਵਾਸਤੇ ਸਾਧ ਸੰਗਤ ਜੀ ਕਈਆਂ ਕੋਲ ਬਸਤਰ ਨੇ ਮਹਾਰਾਜ ਨੂੰ ਭੇਟ ਕਰਨ ਵਾਸਤੇ ਕਈਆਂ ਕੋਲ ਕਈ ਤਰ੍ਹਾਂ ਦੇ ਪਦਾਰਥ ਨੇ ਬੜੇ ਬੜੇ ਮਖਮਲੀ ਉੱਪਰ ਲੈਣ ਵਾਸਤੇ ਦੁਸ਼ਾਲੇ ਨੇ ਕਈ ਕਈ ਹਜ਼ਾਰਾਂ ਦੇ ਦੁਸ਼ਾਲੇ ਨੇ ਇਹਨੇ ਵੇਖਿਆ ਇਹ ਕਿੱਥੇ ਲੈ ਕੇ ਜਾਓਗੇ ਕਹਿੰਦੇ ਮਹਾਰਾਜ ਨੂੰ ਭੇਟ ਕਰਾਂਗੇ ਵੱਡੇ ਵੱਡੇ ਦੁਸ਼ਾਲੇ ਵੇਖ ਕੇ ਕਹਿੰਦੀ ਕਮਲੀਏ ਤੂੰ ਖੇਸ ਲੈ ਕੇ ਤੁਰੀ ਜਾਂਦੀ ਹੈ ਤੇਰੇ ਖੇਸ ਵੱਲ ਤੇ ਵੇਖਣਾ ਵੀ ਨਹੀਂ ਕਿਸੇ ਨੇ ਉੱਥੇ ਇੰਨੇ ਇਕੱਠ ਤੈਨੂੰ ਕੌਣ ਪੁੱਛੂ ਉੱਥੇ ਤੇ ਏਡੇ ਏਡੇ ਦੁਸ਼ਾਲੇ ਭੇਟ ਹੁੰਦੇ ਨੇ ਤੇਰਾ ਤੇ ਨਿੱਕਾ ਜਿਹਾ ਖੇਸ ਹੈ ਮਹਾਰਾਜ ਇਹਨੂੰ ਕਿਵੇਂ ਪ੍ਰਵਾਨ ਕਰ ਲੈਣਗੇ ਲੈ ਕੇ ਪ੍ਰਸ਼ਾਦੇ ਤੁਰੀ ਜਾਂਦੀ ਆ ਇਹ ਪ੍ਰਸ਼ਾਦੇ ਤੇ ਉੱਥੇ ਦੇ ਰਹਿਣ ਵਾਲੇ ਗੁਰਸਿੱਖਾਂ ਨੇ ਵੀ ਨਹੀਂ ਛਕਣੇ 36 ਪ੍ਰਕਾਰ ਦਾ ਭੋਜਨ ਮਹਾਰਾਜ ਕੋਲ ਬਣ ਬਣ ਕੇ ਜਾਂਦਾ ਹੈ ਐਵੇਂ ਤੁਰ ਪਈ ਇੱਕ ਪਾਸੇ ਇੱਕ ਗੁੱਠ ਦੇ ਵਿੱਚ ਲੱਗ ਕੇ ਖੂੰਜੇ ਲੱਗ ਕੇ ਖੜ ਗਈ ਸਾਈਡ ਤੇ ਹੋ ਕੇ ਉੱਥੇ ਖੜੀ ਹੈ ਹੱਥ 'ਚ ਪ੍ਰਸ਼ਾਦੇ ਫੜੇ ਨੇ ਇੱਕ ਪਾਸੇ ਖੇਸ ਬਾਂਹ ਉੱਤੇ ਰੱਖਿਆ ਹੈ ਅੱਖਾਂ 'ਚੋਂ ਵੈਰਾਗ ਦਾ ਜਲ ਵਗਦਾ ਹੈ ਉੱਧਰ ਸੇਵਾਦਾਰ ਲੈ ਕੇ ਆਇਆ ਪ੍ਰਸ਼ਾਦਾ ਮਹਾਰਾਜ ਵਾਸਤੇ ਮਹਾਰਾਜ ਟਾਈਮ ਹੋ ਗਿਆ ਪ੍ਰਸ਼ਾਦਾ ਛਕ ਲਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਲੈ ਜਾ ਮੇਰਾ ਪ੍ਰਸ਼ਾਦਾ ਤੇ ਅੱਜ ਕਿਤੇ ਹੋਰ ਤਿਆਰ ਹੋ ਰਿਹਾ ਇਹ ਨਹੀਂ ਛਕ ਸਾਡਾ ਪ੍ਰਸ਼ਾਦਾ ਉਹ ਤੇ ਅੱਜ ਕੋਈ ਹੋਰ ਤਿਆਰ ਕਰ ਰਿਹਾ ਸਵੇਰ ਤੋਂ ਸ਼ਾਮ ਤੱਕ ਮਾਈ ਖੜੀ ਰਹੀ ਉਵੇਂ ਇੱਕ ਪਾਸੇ ਲੱਗੀ ਸਤਿਗੁਰੂ ਉੱਧਰ ਵੀ ਪ੍ਰਸ਼ਾਦਾ ਨਹੀਂ ਛਕਿਆ ਸਾਰੀ ਸਾਰਾ ਦਿਨ ਐਵੇਂ ਨਿਘਾਤਾ ਪ੍ਰਸ਼ਾਦੇ ਛਕੇ ਤੋਂ ਬਿਨਾਂ ਹੀ ਮਹਾਰਾਜ ਵੀ ਸੇਵਾਦਾਰ ਕਈ ਵਾਰੀ ਆਇਆ ਮਹਾਰਾਜ ਪ੍ਰਸ਼ਾਦਾ ਛਕ ਲਓ ਕਹਿੰਦੇ ਨਹੀਂ ਛਕਣਾ ਕੋਈ ਲੈ ਕੇ ਵੀ ਨਹੀਂ ਆਇਆ ਪ੍ਰਸ਼ਾਦਾ ਮਾਤਾ ਉੱਥੇ ਹੀ ਖੜੀ ਹੈ ਮਹਾਰਾਜ ਫਿਰ ਘੋੜੇ ਤੇ ਸਵਾਰ ਹੋਏ ਆਪ ਚਲੇ ਗਏ ਉੱਥੇ ਜਿੱਥੇ ਮਾਤਾ ਖੜੀ ਸੀ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਨੇ ਸਾਧ ਸੰਗਤ ਅੱਜ ਚਿਹਰੇ ਦਾ ਜਲਾਲ ਤੱਕਿਆ ਨਹੀਂ ਜਾਂਦਾ ਨਾਲ ਸੰਗਤਾਂ ਆ ਗਈਆਂ ਮਾਤਾ ਇੱਕ ਪਾਸੇ ਲੱਗੀ ਖੜੀ ਹੈ ਛੇਵੇਂ ਪਾਤਸ਼ਾਹ ਨੇ ਆ ਕੇ ਸਿਰ ਤੇ ਹੱਥ ਰੱਖਤਾ ਮਾਤਾ ਖੋਲ ਅੱਖਾਂ ਮਾਤਾ ਨੇ ਖੋਲੀਆਂ ਅੱਖਾਂ ਸਤਿਗੁਰੂ ਖਲੋਤੇ ਨੇ ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ ਨਮਸਕਾਰ ਕੀਤੀ ਹੱਥ ਜੋੜੇ ਮਾਤਾ ਪ੍ਰਸ਼ਾਦਾ ਲੈ ਕੇ ਇੱਥੇ ਖੜੀਆਂ ਸੀ ਤੇ ਤੇਰੇ ਪ੍ਰਸ਼ਾਦੇ ਵਾਸਤੇ ਸਵੇਰ ਦਾ ਪ੍ਰਸ਼ਾਦਾ ਹੀ ਨਹੀਂ ਛਕਿਆ ਉਵੇਂ ਜਿਵੇਂ ਧਿਆਨ ਦਿਓ ਉਵੇਂ ਜਿਵੇਂ ਪ੍ਰਸ਼ਾਦਿਆਂ ਵਾਲਾ ਪੋਣਾ ਜਿਹੜੇ ਕੱਪੜੇ 'ਚ ਪ੍ਰਸ਼ਾਦੇ ਲਪੇਟੇ ਹੋਏ ਸੀ ਉਹ ਕੱਪੜਾ ਮਹਾਰਾਜ ਦੇ ਅੱਗੇ ਕਰਤਾ ਸਤਿਗੁਰਾਂ ਨੇ ਘੋੜੇ ਦੀ ਕਾਠੀ ਤੇ ਬੈਠਿਆਂ ਨੇ ਪ੍ਰਸ਼ਾਦਾ ਛਕਿਆ ਇੱਕ ਪ੍ਰੇਮੀ ਕਹਿੰਦਾ ਮਹਾਰਾਜ अगे आप बड़ी सुचमता नाल चौंकड़ा मार के थले बह के प्रशादा बड़े प्यार नाल छकदे हो, उत्थे चल के छक लियो थाल च पा के बड़े प्यार नाल चुप कर जा। प्रेम विच नेम नहीं हुंदा, प्रेम च नेम नहीं हुंदा। सतगुरां ने प्रशादा उत्थे ही बैठ उत्थे घोड़े दी काठी ते बह के छक लिया, आनंद ले रहे ने। माता दा वैराग हिरदे दा वैराग पानी राही अखां दे पानी राही बाहर आना शुरू हो गया। हंजू चल रहे ने, रो रही है। सच्चे पातशाह एडी वड्डी कृपा माता लिया उरे, आ जिहड़ा मेरे वास्ते दुशाला लैके आंदा ये भी फड़ा दे। एक खेस नू सतगुरु दुशाला कहिंदे ने। आखो सतना
श्री वाहिगुरु।
हुण साध संगत छेवें पातशाह गुरु हरगोबिंद साहिब महाराज ने उत्थे बैठिया नहीं, घोड़े की काठी ते बैठिया नहीं, प्रशादा छक लिया। लियाओ खां सुरती उत्थे राणी मैणी, वह भी साध संगत रोज उड़ीकां करदी है। एक दिन फिर गोबिंद राय जी गोद च बह गए, जाके गोद च बह गए, जाके आख्या मां खोल अखां। राणी मैणी कहिंदी जदों खोलांगी तुसीं चले जाओगे, मैं अखां बंद कर दियां, सुपने च आउंदे हो, जदों अखां खोल दियां फिर चले जांदे हो। सच्चे पातशाह ए लाल जी मैं अखां नहीं खोलनियां, हुण तुहानूं अखां च बंद करके रख लैणा है। ऐसा पुत्र जन्मिया है जिन्हों समुंदरां दे पानी भी रिहा राह दिया करना। पर साध संगत हुण पछाण करनी किहड़ा किहड़ा सुखाली है। पिता कल्याण दास मेहता जी ने चपेड़ां भी मारियां, पर पिछली उम्र जाके पछाण आई मेरा पुत्र ते रब है। 20 रुपए दे के भेजिया सी, महाराज ने लंगर लाता, कहिंदे वपार करके आना है, वणज करके आना है, सौदा करके आना है, सारा ही भुखे साधुआं नूं खवाता। कहिंदे जी ये है सच्चा सौदा, सच्चा सौदा। जिहड़े साधु नूं महाराज ने प्रशादा छकाया सी ना, उहदा नाम सी संत रेण। मुखी सी जिहड़े उहनां दे साधुआं दी मंडली दे प्रशादा छका रहे ने, ओ संत रेण कहिण लगा तुसीं चले जाओ, महाराज असीं आपे छक लांगे, तुसीं चले जाओ। प्रशादा आ गया, लंगर आ गया, बस छाका पिलांगे। महाराज वापस चले गए, नाल दे कहण लगे की गल जी तुसीं उस नौजवान नूं भेज क्यों दिता, बड़ी सेवा करता सी, 20 रुपए उस समय दे, अज दे ते 20,000 तों भी वध सी, एडा लंगर लाता उहने, ते उहनूं भेज क्यों दिता तुसीं, सेवा वधिया करता सी। संत रेण कहण लगा चेलिओ मरीदो सच्ची गल पुछदे हो, कहिंदे हां सच्ची गल ये है मेरे तो उहदा तेज नहीं सी चलिया, वह प्रशादा छकाउंदा सी ना ते शर्म आउंदी सी, ये ते रब दा रूप है साडी सेवा करता। मैं बेनती कई बारी कीती है कोई कमाई वाला ते किसे दे हाथ भी धवा देवे ना, मन नाल ही धो दिंदा सतनाम
वाहिगुरू,
नाल ही मन धो दिंदा कोई कमाई वाला हो। सो पछाण करनी बड़ी औखी है, भीखण शाह कितों चलिया सी, कढ़ाम तो, दवान भी लगे ने दस दे उत्थे, कढ़ाम अपने देवीगढ़ इलाके च पैंदा है। इथों चलिया पटना साहब की धरती ते गया जदों महाराज का अवतार होया दसवें पिता का। कहिंदा सतगुरु
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੁਨੀਆ ਵਿੱਚ ਆ ਗਏ। ਉੱਧਰ ਨੂੰ ਸਾਧ ਸੰਗਤ ਜੀ ਮੂੰਹ ਕਰਕੇ ਨਵਾਜ਼ ਪੜ੍ਹੀ, ਸਿਜਦਾ ਕੀਤਾ, ਚੇਲੇ ਕਹਿੰਦੇ ਕੀ ਹੋ ਗਿਆ, ਗਲਤ ਪਾਸੇ ਸਿਜਦਾ ਕਿਉਂ ਕਰਦੇ ਹੋ? ਉਸ ਸਮੇਂ ਆਖਿਆ, ਨਹੀਂ ਹੁਣ ਰੱਬ ਇੱਧਰ ਹੀ ਆ ਗਿਆ। ਖੁਸ਼ ਆਪਣਾ
ਸ੍ਰੀ ਵਾਹਿਗੁਰੂ
ਫਿਰ ਪਹੁੰਚਿਆ ਆਪਣੇ ਮਰੀਦਾਂ ਨੂੰ ਨਾਲ ਲੈ ਕੇ। ਕਈ ਦਿਨ ਦਾ ਸਫ਼ਰ ਤੈਅ ਕੀਤਾ, ਨਾ ਪਾਣੀ ਪੀਤਾ ਨਾ ਪ੍ਰਸ਼ਾਦਾ ਛਕਿਆ। ਕੜਾਮ ਤੋਂ ਦੇਵੀਗੜ੍ਹ ਇਲਾਕੇ ਚੋਂ ਪੈਦਲ ਗਿਆ, ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚਿਆ। ਜਦੋਂ ਪਟਨੇ ਦੀ ਧਰਤੀ 'ਤੇ ਗਿਆ ਨਾ, ਅਤੇ ਸਾਧ ਸੰਗਤ ਨਾ ਇਹਨੇ ਕੋਈ ਜਲ ਪਾਣੀ ਛਕਿਆ, ਨਾ ਇਹਨੇ ਕੋਈ ਰਾਜ ਪ੍ਰਸ਼ਾਦਾ ਛਕਿਆ। ਜਾਣ ਸਾਰ ਕਹਿੰਦਾ ਦਰਸ਼ਨ ਕਰਾ ਦਿਓ ਸਤਿਗੁਰਾਂ ਦੇ। ਅੰਦਰੋਂ ਸੁਨੇਹਾ ਆ ਗਿਆ, ਸਾਡਾ ਨਿੱਕਾ ਜਿਹਾ ਬੱਚਾ ਹੈ, ਨਿੱਕਾ ਜਿਹਾ ਲਾਲ ਹੈ, ਅਜੇ ਕੁਝ ਦਿਨਾਂ ਦਾ ਹੋਇਆ, ਅਜੇ ਬਾਹਰ ਨਹੀਂ ਕੱਢਣਾ, ਬਾਹਰ ਨਹੀਂ ਕੱਢਣਾ। ਕਹਿੰਦਾ ਮੈਂ ਦਰਸ਼ਨ ਕਰਨ ਆਇਆ, ਮਨ 'ਚ ਡਰ ਹੈ, ਮੁਸਲਮਾਨ ਹੈ, ਸੂਈਆ ਹੀ ਨਾ ਹੋਵੇ ਕੋਈ, ਛੇਤੀ ਛੇਤੀ ਪਛਾਣ ਨਹੀਂ ਆਈ ਮਾਮਾ ਕਿਰਪਾਲ ਚੰਦ ਵਰਗਿਆਂ ਨੂੰ। ਕਹਿੰਦਾ ਜੇ ਦਰਸ਼ਨ ਨਹੀਂ ਕਰਾਓਗੇ, ਆ ਬੈਠਾ ਮੈਂ ਵੀ ਜਾਣਾ। ਪੀਰ ਤਾਂ ਬਹਿ ਗਿਆ ਬੂਹਾ ਮਾਲਕ, ਦਰਸ਼ਨ ਕਰਕੇ ਜਾਵਾਂਗਾ। ਪੀਰ ਤਾਂ ਬਹਿ ਗਿਆ ਬੂਹਾ ਮਾਲਕ, ਦਰਸ਼ਨ ਕਰਾਓਗੇ ਫੇਰ ਜਾਵਾਂਗਾ। ਖਿਹੜੇ ਪੈ ਗਿਆ। ਫਿਰ ਆਖਰ ਜਦੋਂ ਵੇਖਿਆ ਦੋ ਦਿਨ ਹੋ ਗਏ ਦਰਵਾਜ਼ੇ ਅੱਗੇ ਬੈਠਾ, ਕੁਝ ਖਾਧਾ ਪੀਤਾ ਨਹੀਂ। ਫਿਰ ਮਾਮਾ ਕਿਰਪਾਲ ਚੰਦ ਜੀ ਲਿਆਏ ਸੀ ਗੋਦ ਚ ਪਾ ਕੇ ਗੋਬਿੰਦ ਰਾਏ ਜੀ ਨੇ, ਅਜੇ ਕੁਝ ਦਿਨਾਂ ਦੇ ਹੋਏ ਸਨ। ਦੋ ਕੁੱਜੀਆਂ ਹੱਥ ਚ ਫੜ ਲਈਆਂ, ਇੱਕ ਚ ਦੁੱਧ ਪਾਇਆ, ਇੱਕ ਚ ਪਾਣੀ ਪਾਇਆ, ਪਰਖ ਕਰਨ ਲੱਗਾ। ਦੋ ਕੁੱਜੀਆਂ ਮਹਾਰਾਜ ਦੇ ਸਾਹਮਣੇ ਲੈ ਆਇਆ, ਮਨ ਵਿੱਚ ਕੀ ਵਿਚਾਰਿਆ, ਆ ਗਿਆ ਰੱਬ ਦੁਨੀਆ ਤੇ, ਜਿਹਦੇ ਵੱਲ ਇਹ ਹੋ ਜੂ ਉਹਦੀ ਚੜ੍ਹਦੀ ਕਲਾ। ਵੇਖਾਂ ਤੇ ਸਹੀ ਹਿੰਦੂਆਂ ਦੇ ਆਏ ਨੇ ਕਿ ਮੁਸਲਮਾਨਾਂ ਦੇ ਬਣਨਾ ਹੈ, ਜੇ ਤੇ ਹੋਏ ਹਿੰਦੂਆਂ ਦੇ ਫਿਰ ਤੇ ਦੁੱਧ ਵਾਲੀ ਕੁੱਜੀ ਤੇ ਹੱਥ ਰੱਖਣਗੇ, ਜੇ ਹੋਏ ਮੁਸਲਮਾਨਾਂ ਦੇ ਫਿਰ ਪਾਣੀ ਵਾਲੀ ਕੁੱਜੀ ਤੇ ਹੱਥ ਰੱਖਣਗੇ। ਦੋ ਹੀ ਮਜ਼ਹਬ ਚੱਲਦੇ ਸੀ ਉਸ ਸਮੇਂ, ਦੋ ਧਰਮ ਬੜੇ ਜ਼ੋਰਾਂ ਤੇ, ਨਿੱਕੇ ਨਿੱਕੇ ਹੋਰ ਵੀ ਸਨ ਪਰ ਜ਼ਿਆਦਾ ਇਹੀ ਧਰਮ ਹਿੰਦੂ ਔਰ ਮੁਸਲਿਮ, ਇਸਲਾਮ ਧਰਮ। ਕੁੱਜੀਆਂ ਲੈ ਕੇ ਗਿਆ ਮਹਾਰਾਜ ਦੇ ਸਾਹਮਣੇ, ਮਨ ਵਿੱਚ ਕੀਤੀ ਅਰਦਾਸ, ਸਤਿਗੁਰਾਂ ਨੇ ਨੰਨੇ ਨੰਨੇ ਕੋਮਲ ਹੱਥ ਦੋਨਾਂ ਕੁੱਜੀਆਂ ਤੇ ਰੱਖਤੇ। ਜਦੋਂ ਦੋਨਾਂ ਕੁੱਜੀਆਂ ਤੇ ਹੱਥ ਰੱਖਿਆ, ਪੀਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕੋਈ, ਇੰਨਾ ਖੁਸ਼ ਹੋਇਆ, ਇੰਨਾ ਖੁਸ਼ ਹੋਇਆ, ਮਸਤੀ ਚ ਨੱਚਣ ਲੱਗ ਪਿਆ। ਪੀਰ ਜੀ ਕੀ ਹੋ ਗਿਆ, ਇੰਨੇ ਖੁਸ਼ ਕਿਉਂ ਹੋਏ ਹੋ? ਕੁਝ ਨਾ ਪੁੱਛੋ ਕਿਉਂ, ਸਾਰੇ ਸੰਸਾਰ ਦਾ ਇੱਕ ਦਾ ਨਹੀਂ, ਦੋ ਦਾ ਨਹੀਂ, ਕਿਸੇ ਇੱਕ ਮਜ਼ਹਬ ਦਾ ਨਹੀਂ, ਇੱਕ ਧਰਮ ਦਾ ਨਹੀਂ, ਇੱਕ ਕਬੀਲੇ ਦਾ ਨਹੀਂ, ਹੋ ਸਾਰੇ ਸੰਸਾਰ ਦਾ ਸਤਿਗੁਰ ਹੈ ਗੋਬਿੰਦ ਸਾਂਝਾ। ਸੰਸਾਰ ਦਾ ਸਾਂਝਾ ਹੋਏਗਾ ਸਤਿਗੁਰੂ ਬਚਪਨ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ ਖੇਡ ਕੇ ਗੁਜ਼ਾਰਿਆ।
ਕੱਲ ਇੱਕ ਡੇਢ ਵਜੇ ਪਟਨਾ ਸਾਹਿਬ ਦੇ ਜਥੇਦਾਰ ਆਏ ਸੀ। ਕਹਿੰਦੇ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ, ਅਸੀਂ ਖਬਰ ਲੈਣ ਆਏ। ਪਟਨਾ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਆਏ, ਉਹ ਕੁਝ ਸਮਾਂ ਮੇਰੇ ਕੋਲ ਬੈਠੇ ਸੀ। ਵਿਚਾਰ ਚੱਲਦੀ ਰਹੀ, ਮੈਨੂੰ ਕਹਿੰਦੇ ਬਾਬਾ ਜੀ ਅਸਥਾਨ ਬੜੇ ਨੇ ਪਰ ਪਟਨਾ ਸਾਹਿਬ ਦੀਆਂ ਗਲੀਆਂ ਦੇ ਵਿੱਚੋਂ ਵੀ ਬਾਜਾਂ ਵਾਲੇ ਦੇ ਕਦਮਾਂ ਦੀ ਮਹਿਕ ਅੱਜ ਵੀ ਆ ਰਹੀ ਹੈ।
ਸਤਿ ਸ੍ਰੀ ਅਕਾਲ।
ਉਹਨਾਂ ਦੇ ਕਹਿਣ ਮੁਤਾਬਕ ਪਟਨਾ ਸਾਹਿਬ ਦੀ ਧਰਤੀ ਦੀਆਂ ਗਲੀਆਂ ਅੱਜ ਵੀ ਮਹਿਕ ਰਹੀਆਂ ਨੇ। ਪਟਨਾ ਸਾਹਿਬ ਦੀ ਧਰਤੀ ਅੱਜ ਵੀ ਉਡੀਕਦੀ ਹੈ ਬਾਜਾਂ ਵਾਲੇ ਮਾਹੀ। ਉਹ ਪਟਨੇ ਦੇ ਮਾਹੀ ਸਨ, ਨੀਲੇ ਦੇ ਸ਼ਾਹ ਅਸਵਾਰ ਸਨ। ਪਤਾ ਨਹੀਂ ਕਿੰਨੇ ਕੁ ਦਿਲਾਂ ਦੀ ਧੜਕਣ ਸਨ, ਅੱਜ ਵੀ ਉਡੀਕਦੇ ਨੇ। ਸੋ ਸਾਧ ਸੰਗਤ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਬਚਪਨ ਮਾਰਨ ਨੇ ਗੁਜ਼ਾਰਿਆ। ਸਮਾਂ ਲੰਘਦਾ ਗਿਆ, ਉੱਥੇ ਹੀ ਸੀ ਪੰਡਿਤ ਸ਼ਿਵਦੱਤ। ਲੋਕਾਂ ਨੂੰ ਕਹਿੰਦਾ ਬੜਾ ਗੋਬਿੰਦ ਰਾਏ ਦੀ ਵਡਿਆਈ ਕਰਦੇ ਹੋ, ਬੜੀ ਸੋਭਾ ਕਰਦੇ ਹੋ, ਮੈਂ ਤਾਂ ਮੰਨਾਂਗਾ ਜੇ ਮੈਨੂੰ ਰਾਮ ਰੂਪ ਵਿੱਚ ਦਰਸ਼ਨ ਦੇਣਗੇ। ਸ਼ਿਵਦੱਤ ਪੰਡਿਤ ਕਹਿੰਦਾ ਬਚਪਨ ਚੋਂ ਹੀ ਮਹਾਰਾਜ ਨੇ ਚੋਜ ਕਰਨੇ ਸ਼ੁਰੂ ਕਰਤੇ ਸੀ। ਜਿਵੇਂ ਭੀਖਣ ਸ਼ਾਹ ਵੇਲੇ ਮਹਾਰਾਜ ਨੇ ਚੋਜ ਕੀਤੇ, ਦੋਵਾਂ ਕੁੱਜੀਆਂ ਤੇ ਹੱਥ ਰੱਖੇ, ਥੋੜ੍ਹੀ ਅਵਸਥਾ ਵੱਡੀ ਹੋਈ ਸੀ, ਫਿਰ ਸ਼ਿਵਦੱਤ ਪੰਡਿਤ ਨੂੰ ਰਾਮ ਰੂਪ ਵਿੱਚ ਦਰਸ਼ਨ ਦਿੱਤੇ। ਜਿਹੋ ਜਿਹੀ ਕਿਸੇ ਦੀ ਭਾਵਨਾ ਸੀ ਉਹ ਪੂਰੀ ਕੀਤੀ। ਅੱਜ ਵੀ ਕੋਈ ਸ਼ਰਧਾ ਨਾਲ ਹੇਮਕੁੰਡ ਸਾਹਿਬ ਜਾਂਦਾ ਹੈ ਨਾ, ਕਈ ਪ੍ਰੇਮੀ ਐਸੇ ਮਿਲਣਗੇ ਜਿਹੜੇ ਕਹਿਣਗੇ ਮੈਂ ਲੇਟ ਹੋ ਗਿਆ ਸੀ। ਉੱਥੇ ਤੁਸੀਂ ਜਾਓ, ਉੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤਿਆਂ ਤੋਂ ਪਤਾ ਲੱਗਦਾ ਹੈ ਕਿ ਇੱਕ ਵਾਰੀ ਬਜ਼ੁਰਗ ਮਾਤਾ ਸੀ ਜਿਹਨੂੰ ਮਹਾਰਾਜ ਆਪ ਲੈ ਕੇ ਗਏ ਹੇਮਕੁੰਡ ਸਾਹਿਬ, ਬਾਂਹ ਫੜ ਕੇ। ਪਤਾ ਨਹੀਂ ਲੱਗਿਆ, ਜਦੋਂ ਨੇੜੇ ਚਲੇ ਗਏ ਫਿਰ ਮੁੜ ਕੇ ਨਜ਼ਰ ਵੀ ਨਹੀਂ ਆਏ, ਕਿਉਂਕਿ ਮਹਾਰਾਜ ਹਾਜ਼ਰ ਨਾਜ਼ਰ ਨੇ। ਗੁਰਸਿੱਖ ਦੀ ਭਾਵਨਾ ਹੋਵੇ ਫਿਰ ਮਹਾਰਾਜ ਕਿਤੇ ਨਹੀਂ ਗਏ। ਜੇ ਸ਼ਰਧਾ ਫਿਰ ਸਭ ਕੁਝ ਹੀ ਹੈ, ਜੇ ਸ਼ਰਧਾ ਨਹੀਂ ਫਿਰ ਕੁਝ ਵੀ ਨਹੀਂ। ਹੇਮਕੁੰਡ ਸਾਹਿਬ ਦੀ ਧਰਤੀ ਪਾਵਨ ਪਿੱਤਰ ਧਰਤੀ ਹੈ, ਉਹ ਪਾਵਨ ਪਿੱਤਰ ਅਸਥਾਨ ਹੈ। ਉਸ ਧਰਤੀ ਤੇ ਅੱਜ ਵੀ ਸਾਧ ਸੰਗਤ, ਉਹ ਅੰਮ੍ਰਿਤ ਸਰੋਵਰ ਸ਼ਕਤੀ ਕੀ ਹੁੰਦੀ ਹੈ, ਕਰਾਮਾਤਾਂ ਕੀ ਹੁੰਦੀਆਂ ਨੇ, ਗੁਰੂ ਘਰ ਵਿੱਚ ਸਹਿਜ ਭਾਗ ਭਾਏ ਕਰਾਮਾਤਾਂ ਵਰਤਦੀਆਂ ਨੇ। ਸਾਧ ਸੰਗਤ ਜੀ ਸਹਿਜੇ ਹੀ ਕਰਾਮਾਤਾਂ ਵਰਤ ਰਹੀਆਂ ਨੇ। ਪਸੀਨਾ ਆਇਆ ਹੋਵੇ ਕੰਮ ਕਰਦੇ ਹੋਈਏ, ਕੰਮ ਕਰਦੇ ਕਰਦੇ ਕਿਤੇ ਠੰਡੇ ਪਾਣੀ 'ਚ ਇਸ਼ਨਾਨ ਕਰ ਲਈਏ, ਸਰੀਰ ਜੁੜ ਜਾਂਦਾ, ਨਾਲ ਦੀ ਨਾਲ ਹੀ ਜੁੜ ਜਾਂਦੇ ਹਾਂ। ਕੀ ਹੋ ਗਿਆ? ਕਹਿੰਦੇ ਜੀ ਗਰਮ ਸਰਦ ਹੋ ਗਿਆ, ਸਰੀਰ ਜੁੜ ਗਿਆ ਮੇਰਾ ਤੇ ਸਾਰੇ। ਪਰ ਉੱਥੇ ਜਿੰਨਾ ਪਸੀਨਾ ਆਇਆ ਹੋਵੇ ਓਨਾ ਹੀ ਉਹ ਠੰਡਾ ਪਾਣੀ, ਉਹਦੇ ਜਿੰਨਾ ਤੇ ਪਾਣੀ ਵੀ ਨਹੀਂ ਠੰਡਾ। ਜਿੰਨਾ ਮਰਜ਼ੀ ਪਸੀਨਾ ਆਇਆ ਹੋਵੇ, ਜਿੰਨਾ ਬਹੁਤਾ ਪਸੀਨਾ ਆਏ ਚ ਉੱਥੇ ਇਸ਼ਨਾਨ ਕਰਾਂਗੇ, ਓਨਾ ਹੀ ਸਾਡਾ ਸਰੀਰ ਤੰਦਰੁਸਤ ਹੋਏ। ਸਤ ਸੰਗਤ, ਹੇਮਕੁੰਡ ਸਾਹਿਬ ਦੀ ਪਾਵਨ ਧਰਤੀ ਐਸੀ ਹੈ, ਪਾਣੀ ਪਾ ਲਓ ਬੋਤਲ ਵਿੱਚ ਖਰਾਬ ਹੋ ਜਾਂਦਾ, ਜਾਲਾ ਲੱਗ ਜਾਂਦਾ, ਥੋੜ੍ਹੇ ਚਿਰ ਪਿੱਛੋਂ, 6 ਮਹੀਨਿਆਂ ਪਿੱਛੋਂ, ਸਾਲ ਪਿੱਛੋਂ ਰੰਗ ਬਦਲ ਜਾਂਦਾ। ਹੇਮਕੁੰਡ ਸਾਹਿਬ ਦਾ ਜਲ ਕਿਸੇ ਮਰਜ਼ੀ ਭਾਂਡੇ 'ਚ ਪਾ ਕੇ ਰੱਖ ਲਓ, ਕਦੇ ਵੀ ਜਾਲਾ ਨਹੀਂ ਪਵੇਗਾ, ਕਿਉਂਕਿ ਉਹ ਪਾਣੀ ਨਹੀਂ, ਉੱਥੇ ਸਤਿਗੁਰਾਂ ਨੇ ਤਪੱਸਿਆ ਕੀਤੀ ਹੈ, ਉਹ ਤੇ ਅੰਮ੍ਰਿਤ ਬਣ ਚੁੱਕਿਆ। ਖੁਦ ਸਤਨਾਮ
ਸ੍ਰੀ ਵਾਹਿਗੁਰੂ।
ਉਹ ਅੰਮ੍ਰਿਤ ਸਰੋਵਰ ਹੈ, ਅੰਮ੍ਰਿਤ ਦਾ ਕੁੰਡ ਹੈ। ਸੋ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸੀ ਸ਼ਿਵਦੱਤ ਪੰਡਿਤ ਨੂੰ ਮਹਾਰਾਜ ਨੇ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ। ਉੱਥੇ ਹੀ ਰਹਿੰਦੀ ਸੀ ਰਾਣੀ ਮੈਣੀ, ਰਾਜਾ ਫਤਿਹ ਚੰਦ। ਉਹ ਰਾਣੀ ਮੈਣੀ ਦੇ ਮਨ ਵਿੱਚ ਵੀ ਭਾਵਨਾ ਸੀ, ਘਰ 'ਚ ਔਲਾਦ ਕੋਈ ਨਹੀਂ ਸੀ, ਪੁੱਤਰ ਕੋਈ ਨਹੀਂ ਸੀ, ਤੇ ਭਾਵਨਾ ਮਨ ਵਿੱਚ ਬਹੁਤ ਹੈ। ਕਾਹਦੀ ਭਾਵਨਾ? ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇ। ਬੜੇ ਥਾਵਾਂ 'ਤੇ ਗਈ, ਗੱਲ ਨਾ ਬਣੀ, ਬੜੇ ਥਾਵਾਂ 'ਤੇ ਗਈ, ਖੈਰ ਨਾ ਪਈ ਝੋਲੀ। ਮਾਵਾਂ ਦੇ ਮਨ ਵਿੱਚ ਬੜੀ ਰੀਝ ਹੁੰਦੀ ਹੈ, ਨਾ ਰੱਬ ਕਰੇ ਕਿਸੇ ਦਾ ਜਵਾਨ ਪੁੱਤਰ ਜਵਾਨੀ ਵਿੱਚ ਵਿਛੋੜਾ ਦੇ ਜਾਵੇ, ਹੋਵੇ ਵੀ ਇਕੱਲਾ ਇਕੱਲਾ, ਫਿਰ ਵੇਖੋ ਦਿਲ 'ਤੇ ਕੀ ਗੁਜ਼ਰਦੀ ਹੈ। ਮੈਂ ਕਮਰੇ 'ਚੋਂ ਬਾਹਰ ਨਿਕਲਿਆ, ਆ ਹੁਣ ਮੈਨੂੰ ਇੱਕ ਸਿੰਘ ਕਹਿੰਦਾ ਹੈ, ਬਾਬਾ ਜੀ ਅੱਜ ਤੁਸੀਂ ਬੜੇ ਸੋਹਣੇ ਲੱਗਦੇ ਹੋ, ਧਿਆਨ ਦਿਓ ਜਰਾ, ਧਿਆਨ ਦਿਓ। ਭਾਈ ਇਹ ਕਿਹੜੀ ਗੱਲ ਦਾ ਜ਼ਿਕਰ ਹੈ? ਧਿਆਨ ਦਿਓ, ਗੱਲ ਤੇ ਸੁਣ ਲਓ ਪੂਰੀ। ਮੈਂ ਉਹਨੂੰ ਬੇਨਤੀ ਕੀਤੀ, ਉਹਨੇ ਵੈਸੇ ਗੱਲ ਕੀਤੀ ਕਿਸੇ ਹੋਰ ਤਰੀਕੇ ਨਾਲ, ਮੈਂ ਸਮਝ ਗਿਆ ਆਪ ਜੀ ਨੂੰ ਪਤਾ ਹੀ ਹੈ ਮੈਂ ਇਹੋ ਜਿਹੇ ਚੋਲੇ ਨਹੀਂ ਪਾਉਂਦਾ, ਮੇਰਾ ਸੁਭਾਅ ਨਹੀਂ ਬਹੁਤੇ, ਜੇ ਕੋਈ ਬਹੁਤਾ ਕਵੇ ਤੇ ਤਾਂ। ਪਤਾ ਕਿਉਂ ਪਾਉਣਾ ਪਿਆ? ਖੰਨੇ ਤੋਂ ਮਾਤਾ ਲੈ ਕੇ ਆਈ ਸੀ, ਉਹ ਮੈਨੂੰ ਪੁੱਤਰ ਕਹਿੰਦੀ ਹੈ, 18 ਸਾਲਾਂ ਦਾ ਪੁੱਤਰ ਮਾਤਾ ਦਾ ਕੁਝ ਸਾਲ ਪਹਿਲਾਂ ਵਿਛੋੜਾ ਦੇ ਗਿਆ ਸੀ, ਤੇ ਅੱਜ ਉਹ ਪਿਆਰ ਨਾਲ ਲੈ ਕੇ ਆਈ, ਕਹਿੰਦੀ ਜੀ ਮੈਂ ਤੁਹਾਨੂੰ ਪੁੱਤਰ ਕਹਿੰਦੀ ਹਾਂ, ਪਾਇਓ ਜ਼ਰੂਰ, ਨਾ ਚਾਹੁੰਦਿਆਂ ਹੋਇਆਂ ਵੀ ਫਿਰ ਭਾਵਨਾ ਪੂਰੀ ਕਰਨੀ ਪਈ। ਉਹਦੇ ਦਿਲ 'ਤੇ ਸੱਟ ਵੱਜਣੀ ਸੀ, ਉਹ ਤੇ ਮੇਰਾ ਚੱਲਿਆ ਗਿਆ, ਪਰ ਮੈਂ ਇਹਨਾਂ ਨੂੰ ਪੁੱਤਰ ਬਣਾਇਆ ਹੈ, ਮੈਂ ਆਪਣਾ ਪੁੱਤਰ ਕਹਿੰਦੀ ਹਾਂ, ਇਹਨਾਂ ਨੇ ਮੇਰੀ ਮੰਨੀ ਤਾਂ ਪਾਉਣਾ। ਇਹ ਤਾਂ ਬੇਨਤੀ ਕੀਤੀ ਹੈ, ਕਈ ਪ੍ਰੇਮੀ ਸ਼ੰਕਾ ਕਰਦੇ ਨੇ ਮਜਬੂਰੀ 'ਚ, ਵੈਸੇ ਨਹੀਂ। ਉਹ ਮਾਂ ਦਾ ਦਿਲ ਮੈਂ ਤੋੜ ਨਹੀਂ ਸੀ ਸਕਦਾ, ਬਹੁਤਾ ਪਿਆਰ ਹੈ, ਮੈਂ ਆਪਣੀ ਮਾਂ ਤੋਂ ਵੀ ਵੱਧ ਪਿਆਰ ਕਰਦਾ। ਧਿਆਨ ਦਿਓ ਹੁਣ, ਇਕਾਗਰਤਾ ਬਣਾਓ। ਬੜਾ ਔਖਾ ਹੋ ਜਾਂਦਾ ਜੇ ਕਿਤੇ ਵਿਛੋੜਾ ਪੈ ਜਾਵੇ, ਫਿਰ ਉਹ ਮਾਵਾਂ ਰੋਂਦੀਆਂ ਨੇ, ਤੜਫਦੀਆਂ ਨੇ, ਝੱਲੀਆਂ ਨਹੀਂ ਜਾਂਦੀਆਂ, ਨਾ ਰੱਬ ਕਰੇ ਕਿਸੇ ਦਾ ਜਵਾਨ ਪੁੱਤਰ ਚੱਲਿਆ ਜਾਵੇ, ਜਿਨ੍ਹਾਂ ਦਾ ਹੋਵੇ ਨਾ ਉਹ ਵੀ ਰੋਂਦੀਆਂ ਨੇ। ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਕਹਿੰਦੇ ਇਸਤਰੀ ਦਾ ਸ਼ਿੰਗਾਰ ਉਹਨਾਂ ਚਿਰ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਗੋਦੀ ਵਿੱਚ ਲਾਲ ਨਾ ਖਿੱਟਦਾ। ਸੰਤਤ ਨਿਮਿਤ ਨਿਰਪ ਅਨਕ ਵਿਵਾਹ ਕਰ, ਸੰਤਤ ਵਿਹੂਨ ਬਨਤਾ ਨਾ ਗ੍ਰਹਿ ਛਾਜ। ਧਿਆਨ ਦੇਣਾ, ਔਲਾਦ ਨਾ ਹੋਈ ਘਰ 'ਚ, ਪੁੱਤਰ ਨਾ ਹੋਇਆ, ਸ਼ਿਵਦੱਤ ਪੰਡਿਤ ਦੇ ਕੋਲ ਬੇਨਤੀ ਕੀਤੀ, ਜਾ ਕੇ ਪੰਡਿਤ ਜੀ ਬੜੇ ਲੋਕ ਤੁਹਾਡੇ ਕੋਲ ਆਉਂਦੇ ਨੇ, ਮੇਰੀ ਵੀ ਝੋਲੀ ਭਰ ਦਿਓ। ਸ਼ਿਵਦੱਤ ਪੰਡਿਤ ਉਹਨੇ ਸਾਧ ਸੰਗਤ ਜੀ ਫਿਰ ਰਾਣੀ ਮੈਣੀ ਨੂੰ ਆਖਿਆ, ਮਾਤਾ ਜੇ ਪੁੱਤਰ ਲੈਣਾ ਹੈ ਤੇ ਰੱਬ ਦੁਨੀਆਂ ਤੇ ਆਇਆ ਗੋਬਿੰਦ ਰਾਏ ਦੇ ਰੂਪ ਵਿੱਚ, ਉਹਨਾਂ ਨੂੰ ਕਰ ਬੇਨਤੀ, ਉਹ ਤੇਰੀ ਭਾਵਨਾ ਪੂਰੀ ਕਰਨਗੇ, ਹੋਰ ਨਹੀਂ ਕੋਈ ਕਰ ਸਕਦਾ ਦੁਨੀਆਂ 'ਚ। ਕਰਖਾਂ ਬੇਨਤੀ, ਤੇਰੀ ਸ਼ਰਧਾ ਨੂੰ ਜ਼ਰੂਰ ਫਲ ਲੱਗੇਗਾ। ਸ਼ਿਵਦੱਤ ਬਣਿਆ ਵਿਚੋਲਾ, ਰਾਣੀ ਮੈਣੀ ਨੇ ਤੇ ਮਾਰ ਦੇ ਕਿਤੇ ਦਰਸ਼ਨ ਵੀ ਨਹੀਂ ਸੀ ਕੀਤੇ, ਕਹਿੰਦੀ ਮੈਨੂੰ ਦਰਸ਼ਨ ਕਿੱਥੇ ਹੋਣਗੇ? ਉਹ ਕਹਿੰਦੇ ਪਟਨੇ ਦੀਆਂ ਗਲੀਆਂ 'ਚ ਹੀ ਖੇਡਦੇ ਹੋਣਗੇ, ਕਿਤੇ ਖੇਡਦਿਆਂ ਦੇ ਦੀਦਾਰ ਕਰ ਲਏ। ਫਿਰ ਰਾਣੀ ਮੈਣੀ ਨੇ ਇੱਕ ਵਾਰੀ ਗਲੀ ਦੇ ਵਿੱਚ ਮਹਾਰਾਜ ਜਾ ਰਹੇ ਨੇ, ਬੱਚੇ ਨਾਲ ਨੇ, ਹੱਥ ਵਿੱਚ ਤੀਰ ਕਮਾਨ ਫੜਿਆ ਹੋਇਆ, ਮੁਸਕਰਾਉਂਦੇ ਹੱਸਦੇ ਜਾ ਰਹੇ ਨੇ। ਰਾਣੀ ਮੈਣੀ ਨੇ ਦਰਸ਼ਨ ਕਰ ਲਏ, ਮਹਾਰਾਜ ਦਰਸ਼ਨ ਤੇ ਕਰ ਲਏ। ਦਰਸ਼ਨ ਕਾਹਦੇ ਕੀਤੇ? ਨੀਂਦ ਹੀ ਉੱਡ ਗਈ ਆਖ
ਸਤਨਾਮ,
ਬੇਹਬਲ ਹੋ
ਗਏ। ਸਤ ਸ੍ਰੀ ਅਕਾਲ।
ਫਿਰ ਉਹ ਅਵਸਥਾ ਬਣ ਗਈ, ਮੋਹੇ ਰਹਿਣ ਨਾ ਵਿਹਾਵੈ,
ਨੀਂਦ ਨਾ ਆਵੈ,
ਨੀਂਦ ਨਾ ਆਵੈ, ਬਿਨ ਦੇਖੇ ਗੁਰ
ਦਰਬਾਰੇ ਜੀਓ,
ਦਰਬਾਰੇ ਜੀ। ਫਿਰ ਰਾਣੀ ਮੈਣੀ ਨੇ ਅਰਦਾਸ ਆਰੰਭ ਕੀਤੀ, ਨਾਲੇ ਰੋਇਆ ਕਰੇ, ਚੌਂਕੜਾ ਮਾਰ ਕੇ ਬਹਿ ਜਿਆ ਕਰੇ, ਤੇ ਨਾਲੇ ਬੇਨਤੀਆਂ ਕਰਿਆ ਕਰੇ। ਅਰਦਾਸਾਂ ਕਰਦੀ ਹੈ, ਇੱਕ ਵਾਰੀ ਆਓ ਮੇਰੀਆਂ ਅੱਖੀਆਂ ਦੀ ਪਿਆਸ ਬੁਝਾ ਦਿਓ, ਆ ਕੇ ਰਾਣੀ ਮੈਣੀ ਰੋਇਆ ਕਰੇ, ਨਾਲੇ ਬੇਨਤੀ ਕਰਿਆ ਕਰੇ। ਗੋਬਿੰਦ ਰਾਏ ਜੀ ਇੱਕ ਵਾਰੀ ਆਓ, ਅੱਖਾਂ ਬੰਦ ਕਰਕੇ ਬਹਿ ਜਾ ਕਰੇ, ਮਾਰ ਕੇ ਚੌਂਕੜਾ। ਤੂੰ ਦਾਤਾ ਗਰੀਬ ਨਿਵਾਜ, ਨਿਵਾਜ ਕਰਦੀ ਹੈ, ਰੋਜ਼ ਅਰਦਾਸਾਂ ਕਰਦੀ ਹੈ। ਗਰੀਬ ਨਿਵਾਜ, ਸਤਿਗੁਰਾਂ ਨੇ ਨਿਵਾਜਿਆ ਗਰੀਬਾਂ ਨੂੰ। ਇਤਿਹਾਸ ਵਿੱਚ ਪ੍ਰਮਾਣ ਆਉਂਦਾ ਹੈ, ਇੱਕ ਮਾਈ ਸਰਖਾਨਾ ਹੋਈ ਹੈ, ਬੱਚਿਆਂ ਨੂੰ ਪਾਲਦੀ ਰਹੀ, ਬੱਚਿਆਂ ਦੀ ਪਰਵਰਿਸ਼ ਕੀਤੀ, ਜਦੋਂ ਪੁੱਤਰ ਵਿਆਹੇ ਗਏ ਉਹਨਾਂ ਨੇ ਮਾਂ ਨੂੰ ਘਰੋਂ ਕੱਢ ਦਿੱਤਾ। ਇਹੋ ਜਿਹੇ ਬੜੇ ਨੇ, ਖੁਦ ਮਾਤਾ ਪਿਤਾ ਸੇਵਾ ਕਰਦੇ ਨੇ, ਖੁਦ ਗਿੱਲੇ ਥਾਂ ਤੇ ਪੈਂਦੇ ਨੇ, ਬੱਚੇ ਨੂੰ ਮਾਂ ਸੁੱਕੇ ਥਾਂ ਤੇ ਪਾਉਂਦੀ ਹੈ। ਜਦੋਂ ਮਾਤਾ ਪਿਤਾ ਦੀ ਸੇਵਾ ਕਰਨ ਦਾ ਮੌਕਾ ਆਵੇ ਉਦੋਂ ਫਿਰ ਘਰੋਂ ਵੀ ਕੱਢ ਦਿੰਦੇ ਨੇ। ਮੈਂ ਕਈ ਵਾਰੀ ਬੇਨਤੀ ਸੰਗਤ 'ਚ ਕੀਤੀ ਹੈ, ਰਾੜਾ ਸਾਹਿਬ ਚਲੇ ਜਾਓ, ਨਾਨਕ ਸਰ ਚਲੇ ਜਾਓ, ਬੜੇ ਅਸਥਾਨ ਨੇ, ਬੜੇ ਉੱਥੇ ਬਜ਼ੁਰਗ ਰਹਿੰਦੇ ਨੇ, ਬਜ਼ੁਰਗ ਮਾਤਾਵਾਂ ਰਹਿੰਦੀਆਂ ਨੇ, ਉਹਨਾਂ ਨੂੰ ਪੁੱਛੋਗੇ ਤੁਸੀਂ ਖੁਸ਼ੀ ਨਾਲ ਆਏ ਹੋ? ਬਹੁਤਿਆਂ ਦਾ ਜਵਾਬ ਇਹੀ ਹੋਏਗਾ, ਨਹੀਂ ਨਹੀਂ ਖੁਸ਼ੀ ਨਾਲ ਨਹੀਂ ਆਏ, ਸਾਨੂੰ ਸਾਡੇ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਾਡੇ ਪਰਿਵਾਰ ਨੇ ਸਾਨੂੰ ਘਰੋਂ ਕੱਢ ਦਿੱਤਾ। ਪਰ ਗੁਰਮੁਖੋ, ਜਿਹਦੇ ਮਾਤਾ ਪਿਤਾ ਫੁੱਟਪਾਥ 'ਤੇ ਰਾਤ ਕੱਟਦੇ ਨੇ, ਜਿਨ੍ਹਾਂ ਦੇ ਮਾਤਾ ਪਿਤਾ ਨੂੰ ਛਕਣ ਨੂੰ ਪ੍ਰਸ਼ਾਦਾ ਨਹੀਂ ਮਿਲਦਾ, ਪਾਉਣ ਨੂੰ ਕੱਪੜਾ ਨਹੀਂ ਮਿਲਦਾ, ਤੂੰ ਭਾਵੇਂ ਵੱਡੀ ਤੋਂ ਵੱਡੀ ਕੋਠੀ 'ਚ ਰਹਿੰਦਾ, ਸਭ ਕੁਝ ਹੈ, ਤੇਰੀਆਂ ਦੇਗਾਂ ਕਰਾਈਆਂ, ਰੁਮਾਲੇ ਚੜ੍ਹਾਏ, ਲੰਗਰ ਲਾਏ, ਖੰਡ ਪਾਠ ਕਰਾਏ, ਪ੍ਰਵਾਨ ਨਹੀਂ ਹੋਣੇ। ਆਖੋ ਸਤਨਾਮ
ਵਾਹਿਗੁਰੂ।
ਜੇ ਬਜ਼ੁਰਗਾਂ ਦੀ ਸੇਵਾ ਨਾ ਕੀਤੀ, माता पिता की सेवा बहुत वड्डी है, पर हाल की है, जीवत पितर न मानै को मुए श्राध कराए। जदों चले जाण मर जाते ने फिर श्राध करवाउंदा फिरदा है, मरण तो बाद जलेबियां दे लंगर लाउंदा है, मरण तो बाद मठियाइयां पकाउंदा है। ओए हुण तेरियां मठियाइयां की करनगियां, मरण तो बाद गुरद्वारे शनील दा बिस्तरा देणगे। ਉਹ ਸ਼ਨੀਲ ਦੇ ਬਿਸਤੇ ਨੂੰ ਇੱਕ ਪਾਸੇ ਕਰ, ਜਿਉਂਦੇ ਨੂੰ ਖੱਦਰ ਦਾ ਹੀ ਖੇਸ ਦੇ ਦਿਆ ਕਰ। ਉਹ ਤਾਰੂ ਤੇਰਾ ਪਹੁੰਚ ਜੂ ਬਾਪੂ ਤੇਰੇ ਨੂੰ। ਇੱਕ ਸਿੱਖਿਆ ਲਈਏ ਸਾਧ ਸੰਗਤ, ਜਿਹੜੇ ਹਿੰਦੂ ਲੋਕ ਨੇ ਸੂਰਜ ਨੂੰ ਪਾਣੀ ਪਾਉਂਦੇ ਨੇ। ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਸੀ, ਉਹਨਾਂ ਨੇ ਸੂਰਜ ਤੋਂ ਦੂਜਿਆਂ ਪਾਸੇ ਵੱਲ ਮੂੰਹ ਕਰਕੇ ਪਾਣੀ ਪਾਉਣਾ ਸ਼ੁਰੂ ਕਰਤਾ। ਤਰੀਕਾ ਵੇਖੋ ਕਿਹੋ ਜਿਹਾ, ਪ੍ਰਚਾਰਕ ਹੋਵੇ ਤੇ ਗੁਰੂ ਨਾਨਕ ਵਰਗਾ, ਪ੍ਰਚਾਰ ਕਰਨ ਦਾ ਢੰਗ ਵੇਖੋ ਕਿਹੋ ਜਿਹਾ ਕਮਾਲ।